ਗੁਰੂ ਰੂਪ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਸਾਹਿਬ ਭਾਈ ਵੀਰ ਸਿੰਘ ਜੀ ਦੀ ਕਮੋਲਕ ਲਿਖਤ ਸਤਵੰਦ ਕੌਰ ਆਪ ਜੀ ਨੂੰ ਪੜ੍ਹ ਕੇ ਸਰਵਣ ਕਰਾ ਰਹੇ ਸੀ। ਆਓ ਉਸ ਦਾ ਅਖੀਰਲਾ ਭਾਗ ਸਰਵਣ ਕਰਨ ਦੀ ਕੋਸ਼ਿਸ਼ ਕਰੀਏ ਜੀ। 27ਵਾਂ ਕਾਂਡ। ਹਾਂ, ਇੱਕ ਰਾਤ ਪਿੱਛੇ ਅਸਾਂ ਸਤਵੰਦ ਕੌਰ ਨੂੰ ਮਾਪਿਆਂ ਨੂੰ ਮਿਲਦੇ ਤੱਕਿਆ ਹੈ। ਪਹਿਲੋਂ ਬੂਹਾ ਖੜਕਿਆ ਸੀ ਅਤੇ ਬਸੰਤ ਕੌਰ ਦੇ ਪੁੱਛਣ 'ਤੇ ਆਵਾਜ਼ ਆਈ ਸੀ ਕਿ ਲਿੱਟਾਂ ਵਾਲੇ, ਪਰ ਉੱਪਰ ਆਈ ਸੀ ਸਤਵੰਦ ਭਗਵੇਂ ਭੇਸ ਵਿੱਚ। ਅਸਲ ਗੱਲ ਇਹ ਸੀ ਕਿ ਪੰਜਾਬ ਵਿੱਚ ਜਗ੍ਹਾ ਜਗ੍ਹਾ ਮਰਹੱਟੇ ਫਿਰ ਰਹੇ ਸਨ। ਲਾਹੌਰ ਵਿੱਚ ਵੀ ਮਰਹੱਟੇ ਕਬਜ਼ਾ ਕਰ ਚੁੱਕੇ ਸਨ। ਅਟਕ ਮੁਲਤਾਨ ਤੱਕ ਕਿਲਿਆਂ 'ਤੇ ਕਬਜ਼ਾ ਰੱਖਦੇ ਸਨ, ਪਰ ਜਗ੍ਹਾ ਜਗ੍ਹਾ ਬਚਵੇਂ ਟਿਕਾਣੀ ਸਿੱਖ ਆਪਣੇ ਪੈਰ ਪੱਕੇ ਜਮਾ ਰਹੇ ਸਨ। ਭਾਵੇਂ ਮਰਹੱਟੇ ਸਿੱਖਾਂ ਨਾਲ ਲੜਦੇ ਵੀ ਖੁੱਲ੍ਹ ਕੇ ਨਹੀਂ ਸਨ, ਪਰ ਮੇਲ ਵੀ ਨਹੀਂ ਸੀ ਅਤੇ ਐਸਾ ਲਾਇਕ ਆਦਮੀ ਸਮੇਂ ਨੇ ਕੋਈ ਨਹੀਂ ਸੀ ਦਿੱਤਾ ਜੋ ਉਸ ਵੇਲੇ ਸਿੱਖ ਅਤੇ ਮਰਹੱਟਾ ਤਾਕਤਾਂ ਦਾ ਏਕਾ ਕਰਾ ਕੇ ਇੱਕ ਮਿਲਵਾਂ ਟਾਕਰਾ ਵਿਦੇਸ਼ੀ ਅਫਗਾਨਾਂ ਦੇ ਲਈ ਤਿਆਰ ਕਰਵਾ ਦਿੰਦਾ। ਸਿੱਖ ਦਬ ਕੇ ਨਹੀਂ ਪਰ ਇਹਤਿਆਤ ਕਰਦੇ ਸਨ। ਭਾਵੇਂ ਆਦੀਨਾ ਬੇਗ ਪਾਸੋਂ ਮਾਮਲਾ ਲੈ ਆਏ ਸਨ ਅਤੇ ਸਰਹੰਦ ਪਰ ਵੀ ਧਾਵਾ ਕਰਕੇ ਨਜ਼ਰਾਨਾ ਲਿਆ ਸਨ, ਪਰ ਤਦ ਵੀ ਉਹ ਜਾਣਦੇ ਸਨ ਕਿ ਸਾਡੀ ਬਜਵੀਂ ਤਾਕਤ ਅਜੇ ਨਹੀਂ ਬਣੀ। ਉੱਧਰੋਂ ਅਫਗਾਨਿਸਤਾਨ ਤੋਂ ਬਹੁਤ ਸਾਰੀ ਫੌਜ ਦੇ ਟੁਰਨ ਦੀ ਅਵਾਈ ਕੰਨੀ ਪੈ ਰਹੀ ਸੀ। ਅਹਿਮਦ ਸ਼ਾਹ ਫਿਰ ਆ ਰਿਹਾ ਸੀ। ਇਸ ਕਰਕੇ ਸਿੱਖਾਂ ਨੇ ਗੁਰਮਤਾ ਸੋਧ ਕੇ ਆਪਣੇ ਸਾਰੇ ਵਰਤਾਰੇ ਜੋ ਵਰਤਣੇ ਸਨ ਫੈਸਲਾ ਕਰ ਰਹੇ ਸਨ। ਅਹਿਮਦ ਸ਼ਾਹ ਦੇ ਕਾਬਲੋਂ ਟੁਰਨ ਦੀ ਖਬਰ ਸੁਣ ਕੇ ਮਰਹੱਟੇ ਪੰਜਾਬ ਵਿੱਚੋਂ ਖਿਸਕਣੇ ਸ਼ੁਰੂ ਹੋਏ। ਇਸ ਦੁਚਿਤਾਈ ਵਿੱਚ ਕਿ ਕਿਤੇ ਮਰਹੱਟਿਆਂ ਨਾਲ ਅੜਭੇਟ ਨਾ ਹੋ ਜਾਏ ਜਾਂ ਅਬਦਾਲੀ ਦੇ ਆਇਆ ਕੀ ਫੁੱਲ ਖੇੜੇ ਸ਼ਾਰਾ ਉੱਤੇ ਵਸਦੇ ਨਗਰ ਖੰਨੇ ਵੱਲ ਸਤਵੰਦ ਅਤੇ ਅਲਾਂਬਾ ਸਿੰਘ ਦੇ ਜਥੇ ਨੂੰ ਖੁੱਲ੍ਹਮ ਖੁੱਲ੍ਹੇ ਟੋਰ ਦੇਣਾ ਦਾਨਾਈ ਨਹੀਂ ਸੀ। ਅਲਾਂਬਾ ਸਿੰਘ ਨਵਾਂ ਜਵਾਨ ਸੀ। ਉਸਨੂੰ ਕਿਸੇ ਵਧੇਰੀ ਸਲਾਮਤੀ ਵਾਲੀ ਥਾਂ ਰੱਖ ਕੇ ਸਿੱਖਾਂ ਦੇ ਖਖੇੜ ਬਖੇੜ ਵਾਲੇ ਜੀਵਨ ਲਈ ਤਿਆਰ ਕਰਨਾ ਮੁਨਾਸਬ ਸੀ। ਇਸ ਕਰਕੇ ਉਹ ਮਹਾਰਾਜਾ ਪਟਿਆਲਾ ਦੇ ਸਪੁਰਦ ਹੋਏ, ਜਿੱਥੇ ਉਹਨਾਂ ਨੂੰ 72 ਜਵਾਨ ਹੋਰ ਦੇ ਕੇ 100 ਦੇ ਜਥੇ ਦਾ ਜਥੇਦਾਰ ਥਾਪਿਆ ਗਿਆ, ਔਰ ਉਹ ਉੱਥੇ ਰਤਾ ਲਾਂਬੇ ਥਾਂ ਰਹਿ ਕੇ ਕੰਮਕਾਜ ਸਿੱਖਣ ਲੱਗੇ। ਸਤਵੰਦ ਜੀ ਨੂੰ ਲਿੱਟਾਂ ਵਾਲੇ ਸੰਤਾਂ ਦੇ ਨਾਲ ਭਗਵੇਂ ਵੇਸ ਵਿੱਚ ਆਪਣੇ ਘਰ ਘੱਲਿਆ ਗਿਆ, ਜੋ ਮਿਲ ਵੀ ਆਵੇ ਅਤੇ ਨਗਰ ਵਿੱਚ ਪਤਾ ਵੀ ਨਾ ਲੱਗੇ। ਪਤਾ ਨਹੀਂ ਸੀ ਕਿ ਅਬਦਾਲੀ ਦੇ ਆਇਆਂ ਦੇਸ਼ ਦਾ ਕੀ ਬਣੇਗਾ, ਔਰ ਖਾਸ ਖੰਨੇ ਦੀ ਤਾਂ ਤਲਾਸ਼ੀ ਹੋਣ ਦੀ ਵੀ ਆਸ ਪੱਕੀ ਸੀ। ਸੋ ਸਤਵੰਤ ਭਗਵੇਂ ਭੇਸ ਵਿੱਚ ਸੰਤਾਂ ਦੇ ਨਾਲ ਰਾਤ ਵੇਲੇ ਆਈ ਸੀ। ਬੂਹਾਂ ਲਿੱਟਾਂ ਵਾਲੇ ਸੰਤਾਂ ਨੇ ਹੀ ਖੜਕਾਇਆ ਸੀ, ਉਹਨਾਂ ਹੀ ਆਖਿਆ ਸੀ ਲਿੱਟਾਂ ਵਾਲੇ, ਉਹਨਾਂ ਨੂੰ ਹੀ ਬਸੰਤ ਕੌਰ ਇਹ ਕਹਿ ਕੇ ਬੂਹਾ ਭੀੜੀ ਆਉਣਾ ਆਪ ਉਹਨਾਂ ਲਈ ਥਾਂ ਬਣਾਉਣ ਚੁਬਾਰੇ ਚੜ੍ਹ ਗਈ ਸੀ, ਜੋ ਚੁਬਾਰਾ ਡੇਵੜੀ ਦੇ ਉੱਤੇ ਗਲੀ ਵੱਲ ਰੁੱਖ ਰੱਖਦਾ ਸੀ। ਡਿਉੜੀ ਦੇ ਅੰਦਰ ਵੜ ਕੇ ਸੰਤਾਂ ਮੰਜੀ ਡਾ ਕੇ ਉੱਥੇ ਹੀ ਬੈਠ ਗਏ ਅਤੇ ਸਤਵੰਦ ਜੋ ਸੰਤਾਂ ਦੇ ਮਗਰ ਲੁਕੀ ਖੜ੍ਹੀ ਸੀ ਅਤੇ ਮਾਂ ਦੀ ਨਜ਼ਰੇ ਨਹੀਂ ਸੀ ਪਈ ਅਤੇ ਸੀ ਭਗਵੇਂ ਵੇਸ ਵਿੱਚ, ਮਾਂ ਦੇ ਮਗਰੇ ਮਗਰ ਉੱਪਰ ਗਈ ਸੀ। ਸੰਤ ਪ੍ਰੇਮ ਰਾਜ ਦੇ ਜਾਣੂ ਸਨ। ਉਹ ਹੇਠਾਂ ਡਿਉੜੀ ਵਿੱਚ ਇਸ ਲਈ ਰਹੇ ਸਨ ਕਿ ਮਾਤਾ ਪਿਤਾ ਅਤੇ ਬਚੜੀ ਦੇ ਮਿਲਾਪ ਵੇਲੇ ਪਿਆਰ ਦੇ ਵਲਵਲਿਆਂ ਦੇ ਉਛਾਲੇ ਅਤੇ ਰਸਾਂ ਦੇ ਤਰੰਗਾਂ ਵੇਲੇ ਕੋਈ ਗੈਰ ਨੇੜੇ ਨਾ ਹੋਵੇ। ਸੰਤ ਅੰਮ੍ਰਿਤ ਵੇਲੇ ਟੁਰ ਗਏ ਸਨ ਅਤੇ ਸਤਵੰਤ ਮਾਪਿਆਂ ਦੇ ਘਰ 15 ਕੁ ਦਿਨ ਰਹੀ, ਪਰ ਗੁਪਤ। ਕਿਸੇ ਨੂੰ ਗ੍ਰਾਮ ਵਿੱਚ ਪਤਾ ਨਹੀਂ ਲੱਗਾ ਕਿ ਇਹਨਾਂ ਦੀ ਕਾਕੀ ਆ ਗਈ ਹੈ। ਇਸ ਤੋਂ ਮਗਰੋਂ ਉਹ ਵੀ ਪਟਿਆਲੇ ਰਾਜ ਵਿੱਚ ਚਲੀ ਗਈ ਅਤੇ ਆਪਣੇ ਵੀਰ ਦੇ ਜਥੇ ਵਿੱਚ ਸੇਵਾ ਦੇ ਕੰਮ 'ਤੇ ਰਹੀ। ਮਰਹੱਟੇ ਤਾਂ ਹੁਣ ਪੰਜਾਬ ਛੱਡ ਕੇ ਪਰਤ ਚੁੱਕੇ ਸਨ। ਅਬਦਾਲੀ ਦਾ ਇਹ ਹਮਲਾ ਬੇਰੋਕ ਆ ਰਿਹਾ ਸੀ। ਸਿੱਖ ਵੀ ਉਸਦੀ ਫੌਜੀ ਤਾਕਤ ਦਾ ਅੰਦਾਜ਼ਾ ਕਰਕੇ ਇੱਧਰ ਉੱਧਰ ਹੋ ਗਏ। ਉਹ ਤਾਂ ਤਾਕਤ ਬਣਾ ਰਹੇ ਸਨ ਅਤੇ ਐਵੇਂ ਲੜਦੇ ਸਨ ਕਿ ਲੜਨ ਮਾਰਨ ਪਰ ਆਪਣੀ ਤਾਕਤ ਗੁਆ ਨਾ ਲੈਣ। ਉਹ ਹਰ ਸਮੇਂ ਦੇ ਫੇਰ ਨੂੰ ਅਤੇ ਹਰ ਵਟਾਓ ਨੂੰ ਆਪਣੇ ਬਲ ਵਧਾਉਣ ਦਾ ਵਸੀਲਾ ਬਣਾ ਲੈਂਦੇ, ਔਰ ਕਦੇ ਭੁਲੇਵੇਂ ਵਿੱਚ ਆ ਕੇ ਆਪਣਾ ਬਲ ਨਸ਼ਟ ਨਾ ਕਰਦੇ। ਲਾਹੌਰ ਅਪੜ ਕੇ ਅਬਦਾਲੀ ਨੇ ਖੁੱਲ੍ਹੀ ਦਰਵਾਜ਼ੇ ਕਬਜ਼ਾ ਕੀਤਾ। ਕਰੀਮਦਾਦ ਖਾਨ ਨੂੰ ਹਾਕਮ ਥਾਪ ਕੇ ਆਪ ਦਿੱਲੀ ਨੂੰ ਕੂਚ ਕੀਤਾ। ਉਸਨੇ ਦੱਸਿਆ ਕਿ ਮਰਹੱਟੇ ਤਾਂ ਟੁਰ ਗਏ ਹਨ ਪਰ ਸਿੱਖ ਤੁਰ ਨਹੀਂ ਗਏ, ਉਹ ਇੱਧਰ ਉੱਧਰ ਤਿਲਕ ਗਏ ਹਨ, ਆਪਣੇ ਕਬਜ਼ੇ ਕੀਤੇ ਥਾਂ ਵੀ ਨਾਲੇ ਛੱਡ ਗਏ ਹਨ। ਆਪ ਦੇ ਟੁਰ ਜਾਣ ਮਗਰੋਂ ਉਹ ਆ ਸਿਰ ਕੱਢਣਗੇ, ਔਰ ਕਿਸੇ ਤੋਂ ਦਬਾਇਆ ਨਹੀਂ ਦੱਬਣਗੇ, ਮਰਹੱਟਿਆਂ ਤੋਂ ਨਹੀਂ ਦੱਬੇ, ਦੁਆਬੇ ਦਾ ਨਵਾਬ ਡਰਦਾ ਹੈ, ਸਰਹੰਦ ਤੁਹਾਡੇ ਮਗਰੋਂ ਫੇਰ ਜਾ ਪਏ ਸਨ। ਇਹ ਸੁਣ ਕੇ 5,000 ਫੌਜ ਅਤੇ ਕੁਛ ਤੋਪਾਂ ਦੇ ਕੇ ਅਬਦਾਲੀ ਨੇ ਅਬਦੁੱਲਾ ਖਾਨ ਨੂੰ ਸਿੱਖਾਂ ਦੇ ਪ੍ਰਬੰਧ ਲਈ ਪੰਜਾਬ ਵਿੱਚ ਗਸ਼ਤ ਕਰਨ ਅਤੇ ਜਿੱਥੋਂ ਸਿੱਖ ਸਿਰ ਕੱਢਣ ਉੱਥੇ ਹੀ ਫੇ ਦੇਣ ਲਈ ਛੱਡਿਆ। ਪਰ ਸਿੱਖ ਅਣਜਾਣੇ ਨਹੀਂ ਸਨ ਕਿ ਆਪਣੇ ਆਪ ਨੂੰ ਇਸ ਵੇਲੇ ਤਬਾਹ ਕਰ ਦੇ, ਜਦਕਿ ਉਹਨਾਂ ਦੇ ਪੈਰ ਜੰਮ ਰਹੇ ਸਨ। ਉਹਨਾਂ ਦਾ ਜੋ ਕੁਝ ਸੀ ਆਪਣੇ ਪੈਰਾਂ 'ਤੇ ਸੀ। ਉੱਧਰੋਂ ਦਿੱਲੀ ਦੀ ਜੋ ਤਾਕਤ ਰਹੀ ਖਈ ਸੀ ਉਹਨਾਂ ਦੇ ਵਿਰੁੱਧ ਸੀ। ਅਫਗਾਨਿਸਤਾਨ ਦੀ ਤਾਕਤ ਵੀ ਉਹਨਾਂ ਦੇ ਵਿਰੁੱਧ ਸੀ। ਇਹਨਾਂ ਹਾਲਤਾਂ ਵਿੱਚ ਉਹ ਬੜਾ ਬਚਾਅ ਬਚਾ ਕੇ ਟੁਰਦੇ ਅਤੇ ਆਪਣੇ ਪੈਰ ਪੱਕੇ ਕਰਦੇ ਔਰ ਤਬਾਹੀ ਦੇ ਵੇਲੇ ਬਚਾਅ ਦੇ ਦਾਅ ਘਾਉ ਕਰ ਲੈਂਦੇ। ਅਬਦੁੱਲਾ ਖਾਂ ਜੋ ਸਿੱਖਾਂ ਲਈ ਥਾਪਿਆ ਗਿਆ, ਉਹ ਸੀ ਜੋ ਇਸ ਤੋਂ ਪਹਿਲੇ ਹਮਲੇ ਵਿੱਚ ਅਬਦਾਲੀ ਵੱਲੋਂ ਕਸ਼ਮੀਰ ਗਿਆ ਸੀ, ਜਿਸਨੇ ਕਸ਼ਮੀਰ ਮੁਗਲ ਕਬਜ਼ੇ ਤੋਂ ਸਦਾ ਲਈ ਛੁਡਾ ਕੇ ਪਠਾਣਾ ਦੇ ਕਬਜ਼ੇ ਕੀਤਾ, ਜੋ ਕਿ ਫਿਰ ਮਹਾਰਾਜਾ ਰਣਜੀਤ ਸਿੰਘ ਨੇ ਹੀ ਆ ਕੇ ਛੁਡਾਇਆ। ਅਬਦੁੱਲਾ ਖਾਂ ਪੰਜਾਬ ਵਿੱਚ ਫਿਰ ਨਿਕਲਿਆ ਔਰ ਉਸਨੂੰ ਕਿਤੇ ਕੋਈ ਸਿੱਖ ਦਲ ਨਹੀਂ ਮਿਲਿਆ। ਗਿਰਾਵਾਂ ਸ਼ਹਿਰਾਂ ਦੇ ਰਹਿਣ ਵਾਲੇ, ਆਪਣੇ ਕਿੱਤੇ ਕਾਰ ਕਰਨ ਵਾਲੇ ਉਸ ਨਾਲ ਅੜਦੇ ਹੀ ਨਹੀਂ ਸਨ ਔਰ ਨਾ ਇਸਨੇ ਉਹਨਾਂ ਨੂੰ ਦੁੱਖ ਦੇਣ ਦੀ ਮੂਰਖਤਾ ਕੀਤੀ। ਅਬਦਾਲੀ ਮੂੰਹ ਚੁੱਕ ਦਿੱਲੀ ਵੱਲ ਟੁਰੀ ਗਿਆ, ਸਰਹੰਦ ਠਹਿਰ ਕੇ ਅੱਗੇ ਵਧਿਆ, ਖੰਨੇ ਮੁਕਾਮ ਪਿਆ। ਸੱਚਮੁੱਚ ਨਗਰ ਵਿੱਚ ਤਲਾਸ਼ੀ ਹੋਈ, ਪਰ ਪਿੰਡ ਦੇ ਹਿੰਦੂ ਮੁਸਲਮਾਨਾਂ ਸਭ ਤੋਂ ਇਹੋ ਖਬਰ ਮਿਲੀ ਕਿ ਇੱਥੋਂ ਦੀ ਕਾਬਲ ਨੂੰ ਫੜ ਕੇ ਗਈ ਬੀਬੀ ਵਾਪਸ ਨਹੀਂ ਆਈ। ਦਿੱਲੀ ਅੱਪੜ ਕੇ ਅਬਦਾਲੀ ਵਜ਼ੀਰ, ਅਮੀਰ ਔਰ ਕਈ ਉਮਰਾਵਾਂ ਨੂੰ ਕਤਲ ਕਰਕੇ ਨਜੀਬ ਖਾਨ ਨੂੰ ਵਜ਼ੀਰ ਬਣਾ ਕੇ ਅੱਗੇ ਵਧਿਆ। ਮਥੁਰਾਪੁਰ ਮਰਹੱਟਿਆਂ ਨੂੰ ਭਾਂਜ ਦੇ ਕੇ ਉਹ ਲੁੱਟ ਮਚਾਈ ਕਿ ਬੜੇ ਬੜੇ ਮੰਦਰਾਂ ਦੇ ਹੀਰੇ ਜਵਾਹਰਾਤ ਮਾਲ ਮੱਤੇ ਲੁੱਟ ਲਏ। ਅਣਗਿਣਤ ਧਨ ਦੌਲਤ ਲੈ ਸ਼ਹਿਰ ਲੁੱਟ, ਹਿੰਦੂ ਸ਼ਾਨ ਮਿੱਟੀ ਵਿੱਚ ਮਿਲਾ, ਇੱਜ਼ਤ ਸਤਿਕਾਰ ਦੇ ਸਿਰ ਮਿੱਟੀ ਪਾ ਦਿੱਲੀ ਮੁੜਿਆ। ਇੱਥੋਂ ਵੀ ਜੋ ਕੁਛ ਮਿਲਿਆ ਲੈ, 3 ਮਹੀਨੇ ਵਿੱਚ ਮਾਲਾਮਾਲ ਹੋ ਸਰਹੰਦ ਆ ਪੁੱਜਾ। ਇੱਥੇ ਜ਼ੈਨ ਖਾਨ ਨੂੰ ਨਵਾਬ ਥਾਪਿਓ ਸੋ। ਇਸ ਵੇਲੇ ਇੱਥੇ ਕੋਟਲੇ ਅਤੇ ਰਾਏਕੋਟ ਦੇ ਮੁਸਲਮਾਨ ਰਾਜਪੂਤਾਂ ਨੇ ਪਟਿਆਲੇ ਦੇ ਮਹਾਰਾਜਾ ਆਲਾ ਸਿੰਘ ਦੀ ਸ਼ਿਕਾਇਤ ਕੀਤੀ। ਅਬਦਾਲੀ ਨੇ ਕੁਛ ਫੌਜ ਬਰਨਾਲੇ ਵੱਲ, ਜੋ ਤਦੋਂ ਪਟਿਆਲੇ ਦੀ ਰਾਜਧਾਨੀ ਸੀ, ਕੱਲ ਦਿੱਤੀ। ਇੱਧਰ ਤਾਂ ਮਹਾਰਾਜਾ ਨੇ ਆਪਣੀ ਸਾਰੀ ਤਾਕਤ ਜੋੜ ਕੇ ਸ਼ਹਿਰ ਦੀ ਰਾਖੀ ਦਾ ਪ੍ਰਬੰਧ ਕੀਤਾ ਅਤੇ ਆਈ ਫੌਜ ਦੀਆਂ ਗਿਰਾਵਾਂ ਤੋਂ ਹੀ ਸ਼ੁਰੂ ਹੋ ਗਈਆਂ ਹੱਥ ਚਾਲਾਕੀਆਂ, ਲੁੱਟਾਂ ਮਾਰਾਂ ਦੇ ਟਾਕਰੇ ਦਾ ਪ੍ਰਬੰਧ ਕੀਤਾ। ਉੱਧਰ ਕੁਛ ਸਿਆਣੇ ਆਦਮੀ ਵਿੱਚ ਪਾ ਕੇ ਅਬਦਾਲੀ ਨਾਲ ਸੁਲਹਿ ਕਰ ਲਈ। ਇੱਥੋਂ ਤਾਈਂ ਕਿ ਅਬਦਾਲੀ ਉਹਨਾਂ ਦੀ ਰਾਜਗੀ ਦਾ ਖਿਤਾਬ ਖਿਲਤ ਹੋਰ ਪੱਕਿਆਂ ਕਰ ਗਿਆ। ਜੋ ਮੁੱਠਭੇੜ ਇਸ ਵੇਲੇ ਪਠਾਣਾ ਨਾਲ ਸਿੱਖਾਂ ਦੀ ਹੋਈ, ਉਸ ਵਿੱਚ ਦਿਲ ਖੋਲ੍ਹ ਕੇ ਅਲਾਂਬਾ ਸਿੰਘ ਨੇ ਜਾਂਬਾਜ਼ੀ ਦਿਖਾਈ ਸੀ। ਇਹ ਲੜਾਈ ਛੇਤੀ ਮੁੱਕ ਗਈ ਸੀ, ਪਰ ਜ਼ਖਮੀਆਂ ਅਤੇ ਦੁਖੀਆਂ ਦੀ ਕਾਫ਼ੀ ਗਿਣਤੀ ਸਤਵੰਤ ਅਤੇ ਸਾਈਂ ਜੀ ਦੀ ਸੇਵਾ ਅਤੇ ਧਿਆਨ ਲਈ ਹੋ ਗਈ। ਇਹਨਾਂ ਜ਼ਖਮੀਆਂ ਵਿੱਚ ਕੁਛ ਦੁਰਾਨੀ ਦੇ ਆਦਮੀ ਵੀ ਸਨ, ਜਿਨ੍ਹਾਂ ਦੇ ਇਲਾਜ ਦਾ ਪ੍ਰਬੰਧ ਵੀ ਇਹਨਾਂ ਬਹਾਦਰ ਸਿੱਖ ਇਸਤਰੀਆਂ ਨੇ ਬਿਨਾਂ ਇਸ ਗੱਲ ਦੇ ਸੰਸੇ ਦੇ ਕਿ ਇਹ ਵੈਰੀ ਹਨ ਆਪਣੇ ਸਿਰ ਲੈ ਲਿਆ ਸੀ। ਸੰਜੋਗਾਂ ਦੇ ਰੰਗ ਦੇਖੋ ਕਿ ਨਵਾਬ ਅਸਮਤੁੱਲਾ ਖਾਂ, ਜਿਨ੍ਹਾਂ ਦੇ ਘਰ ਸਤਵੰਦ ਗੁਲਾਮੀ ਦੀ ਹਾਲਤ ਵਿੱਚ ਰਹਿ ਆਈ ਸੀ, ਜੋ ਫਾਤਮਾ ਦਾ ਘਰ ਵਾਲਾ ਸੀ, ਜਿਸ ਦੀ ਅੱਗੇ ਸਤਵੰਦ ਨੇ ਕਾਬਲ ਹੁੰਦਿਆਂ ਜਾਨ ਬਚਾਈ ਸੀ, ਇਹਨਾਂ ਜ਼ਖਮੀਆਂ ਵਿੱਚ ਸੀ। ਸਤਵੰਦ ਨੇ ਸਿਆਣ ਲਿਆ, ਆਪ ਉਸਦੇ ਸਾਹਮਣੇ ਨਹੀਂ ਹੋਈ। ਸਾਈਂ ਜੀ ਦੇ ਸਪੁਰਦ ਕੀਤੇ ਬਿਮਾਰਾਂ ਵਿੱਚ ਇਹ ਬਿਮਾਰ ਰੱਖਿਆ ਗਿਆ। ਜੋ ਜ਼ਖਮੀ ਥੋੜ੍ਹੀ ਥੋੜ੍ਹੀ ਸੱਟ ਫੇਟ ਵਾਲੇ ਸਨ, ਪੱਟੀਆਂ ਬੰਨ ਬੰਨ 2-4 ਦਿਨਾਂ ਵਿੱਚ ਸਰਹੰਦ ਵਿੱਚ ਪਹੁੰਚਾ ਦਿੱਤੇ ਗਏ। ਅਬਦਾਲੀ ਨੇ ਇਹ ਸਲੂਕ ਮਹਾਰਾਜਾ ਪਟਿਆਲੇ ਦੀ ਸਿਦਕ ਦਿਲੀ ਦਾ ਸਬੂਤ ਸਮਝ ਕੇ ਬੜੀ ਖੁਸ਼ੀ ਪ੍ਰਗਟ ਕੀਤੀ ਔਰ ਸਿੱਖਾਂ ਦੇ ਇਸ ਵਰਤਾਓ ਨੇ ਚੰਗਾ ਅਸਰ ਪੈਦਾ ਕੀਤਾ। ਜੋ ਜ਼ਖਮੀ ਬਰਨਾਲੇ ਵੈਦ ਰਾਜਾਂ ਦੇ ਇਲਾਜ ਅਤੇ ਸਤਵੰਤ ਵਰਗੀਆਂ ਆਪਾਵਾਰ ਸੇਵਕ ਸਿੰਘਣੀਆਂ ਦੀ ਸੇਵਾ ਹੇਠ ਰਾਜ਼ੀ ਹੋ ਰਹੇ ਸੀ, ਹੋ ਗਏ। ਪਰ ਨਵਾਬ ਅਸਮਤੁੱਲਾ ਖਾਨ ਦੀ ਹਾਲਤ ਖਰਾਬ ਹੋ ਗਈ। ਸਰਹੰਦ ਤੋਂ ਅਬਦਾਲੀ ਨੇ ਆਪਣੇ ਜਰਾ ਯਾਨੀ ਨਾਈ ਵੀ ਕਰ ਲਏ, ਪਰ ਉਹ ਰਾਜ਼ੀ ਨਾ ਹੋ ਸਕਿਆ, ਉੱਥੇ ਹੀ ਮਰ ਗਿਆ ਅਤੇ ਉਸਦੀ ਲੋਥ ਸਰਹੰਦ ਕਾਲੀ ਗਈ, ਜਿੱਥੇ ਉਹ ਦਫਨਾਇਆ ਗਿਆ। ਜਿਸ ਵੇਲੇ ਵੈਦਾ ਨੇ ਦੱਸ ਦਿੱਤਾ ਸੀ ਕਿ ਇਹ ਹੁਣ ਜ਼ਰੂਰ ਮਰੇਗਾ ਅਤੇ ਕੋਈ ਦਿਨ ਦਾ ਪ੍ਰਾਹੁਣਾ ਹੈ, ਤਾਂ ਸਤਵੰਤ ਇੱਕ ਦਿਨ ਉਸਨੂੰ ਮਿਲ ਹੀ ਪਈ ਅਤੇ ਉਸਦੀ ਬੋਲੀ ਵਿੱਚ ਇਸਨੇ ਖੁੱਲ੍ਹੇ ਬਚਨ ਬਿਲਾਸ ਕੀਤੇ। ਉਸਨੂੰ ਅੰਤ ਵੇਲੇ ਐਸੇ ਸੱਜਣ ਦੇ, ਜਿਸਨੇ ਕਦੇ ਆਪਣੀ ਜਾਨ ਹੂਲ ਕੇ ਉਸਦੀ ਜਾਨ ਬਚਾਈ ਸੀ, ਦਰਸ਼ਨ ਹੋਣੇ ਬੜੇ ਸੁਖਦਾਈ ਹੋਏ। ਸਤਵੰਤ ਨੇ ਉਸਨੂੰ ਵਾਹਿਗੁਰੂ ਦੇ ਦੇਸ਼ ਦੇ ਉਪਦੇਸ਼ ਦਿੱਤੇ ਔਰ ਰੂਹਾਨੀ ਬਾਤਾਂ ਸੁਣਾ ਕੇ ਠੰਡ ਪਾਈ। ਉਹ ਮਰਨ ਵੇਲੇ ਨਾਮ ਵਿੱਚ ਲੱਗ ਗਿਆ। ਉਸ ਦੀ ਇਹ ਬੜੀ ਇੱਛਾ ਸੀ ਕਿ ਕਿਵੇਂ ਸਤਵੰਤ ਫਾਤਮਾ ਨੂੰ ਮਿਲ ਪਵੇ ਜੋ ਫਾਤਮਾ ਦੇ ਬਾਕੀ ਦਿਨ ਦੁਖੀ ਨਾ ਲੰਘਣ। ਪਰ ਇਹ ਹੋਣਾ ਕਠਿਨ ਸੀ। ਉਹ ਜਾਣਦਾ ਸੀ ਕਿ ਸਤਵੰਤ ਉਸ ਦੇਸ਼ ਨੂੰ ਕੈਦ ਸਮਝਦੀ ਹੈ ਅਤੇ ਫਾਤਮਾ ਨੇ ਵਤਨ ਛੱਡ ਕੇ ਇੱਥੇ ਆਉਣਾ ਨਹੀਂ। ਪਰ ਤਦ ਵੀ ਉਸਨੇ ਇੱਕ ਖੱਤ ਆਪਣੀ ਵੋਟੀ ਨੂੰ ਲਿਖਿਆ ਜਿਸ ਵਿੱਚ ਆਪਣੇ ਆਖਰੀ ਪਿਆਰ ਦੇ ਪਿੱਛੋਂ ਉਸਨੂੰ ਉਸਦੇ ਮਰਨ ਮਗਰੋਂ ਕਰਨ ਵਾਲੇ ਕੰਮ ਦੱਸੇ ਅਤੇ ਲਿਖਿਆ ਕਿ ਪੰਜਾਬ ਦਾ ਪ੍ਰਬੰਧ ਅਬਦਾਲੀ ਨੇ ਪੱਕਾ ਕਰ ਦਿੱਤਾ ਹੈ। ਉਮੀਦ ਨਹੀਂ ਕਿ ਪਠਾਨ ਰਾਜ ਹੁਣ ਇੱਥੋਂ ਹਿੱਲ ਸਕੇ। ਸੋ ਅਮਨ ਹੈ ਔਰ ਉਸਦਾ ਚਿੱਤ ਜੇ ਸਤਵੰਤ ਨੂੰ ਮਿਲੇ ਬਿਨਾਂ ਸੁਖੀ ਨਾ ਰਹਿ ਸਕੇ ਤਾਂ ਹਿੰਦ ਵਿੱਚ ਆ ਜਾਵੇ ਅਤੇ ਸਰਹੰਦ ਵਾਲੇ ਪੀਰਾਂ ਦੇ ਡੇਰੇ ਆ ਕੇ ਠਹਿਰੇ ਔਰ ਇੱਥੋਂ ਪ੍ਰਬੰਧ ਕਰਕੇ ਬੀਬੀ ਨੂੰ ਮਿਲ ਲਵੇ। ਇਹ ਚਿੱਠੀ ਉਸਨੇ ਬੀਬੀ ਦੇ ਹੱਥ ਦਿੱਤੀ ਅਤੇ ਆਪ ਉਸਦੇ ਅਗਲੇ ਅਤੇ ਹੁਣ ਦੇ ਸ਼ੁਕਰੀਆ ਕਰਦਾ ਜਗਤ ਤੋਂ ਟੁਰ ਗਿਆ। ਅਸਮਤੁੱਲਾ ਖਾਂ ਮਰਨ ਤੋਂ ਪਹਿਲੇ ਇੱਕ ਹੋਰ ਖੱਤ ਅਬਦਾਲੀ ਵੱਲ ਘੱਲ ਗਿਆ ਜਿਸ ਵਿੱਚ ਉਸਨੇ ਆਪਣੀ ਸਿੱਖਾਂ ਵਿੱਚ ਹੋਈ ਖਿਦਮਤ, ਸਿੱਖਾਂ ਦੇ ਨੇਕ ਸਲੂਕ ਅਤੇ ਇਹਨਾਂ ਦੇ ਫਕੀਰੀ ਔਰ ਪਿਆਰ ਭਰੇ ਜੀਵਨ ਦਾ ਜ਼ਿਕਰ ਕੀਤਾ ਅਤੇ ਬਿਨੈ ਕੀਤੀ ਕਿ ਇਹਨਾਂ ਨਾਲ ਸੁਲਹਿ ਕੀਤੀ ਜਾਵੇ। ਇਹ ਇੱਕ ਅੱਲਾ ਦੇ ਮੰਨਣ ਵਾਲੇ ਹਨ, ਨਾ ਕਾਫਰ ਹਨ ਨਾ ਮੁਸ਼ਰਕ। ਇਹਨਾਂ ਬਾਬਤ ਆਪ ਤੱਕ ਗਲਤ ਖਬਰਾਂ ਅਪੜਦੀਆਂ ਹਨ ਅਤੇ ਕਿਸੇ ਵੇਲੇ ਫਕੀਰਾਂ 'ਤੇ ਜ਼ੁਲਮ ਹੋ ਜਾਂਦੇ ਹਨ। ਚੰਗਾ ਹੈ ਕਿ ਮੁਸਲਮਾਨਾਂ ਅਤੇ ਸਿੱਖਾਂ ਦਾ ਵਿਰੋਧ ਕਦੇ ਨਾ ਹੋਵੇ। ਜਿਵੇਂ ਕਿਵੇਂ ਹੋ ਸਕੇ ਇਹਨਾਂ ਨਾਲ ਮੇਲ ਕਰਕੇ ਸਦਾ ਦੀ ਸੁਲਹਿ ਕਰ ਲਈ ਜਾਵੇ। ਪਰ ਅਹਿਮਦ ਸ਼ਾਹ ਤਾਂ ਪਠਾਣੀ ਰਾਜ ਦੇ ਬੰਨਣ ਦੇ ਫਿਕਰ ਵਿੱਚ ਸੀ। ਉਸਨੇ ਤਾਂ ਇਸ ਲੋਭ ਦੇ ਲਈ ਮਾਰਨੇ ਸਨ ਕਿ ਉਸਦੇ ਰਾਹ ਵਿੱਚ ਰੋੜਾ ਸਨ। ਅਹਿਮਦ ਸ਼ਾਹ ਨੇ ਹੁਣ ਲਾਹੌਰ ਨੂੰ ਕੂਚ ਕੀਤਾ ਪਰ ਸਤਲੁਜ ਪਾਰ ਅਪੜਦੇ ਹੀ ਉਸਦੇ ਲੁੱਟ ਦੇ ਮਾਲ ਉੱਤੇ ਕਦੇ ਕਦੇ ਰਾਤੀ ਛਾਪੇ ਪੈਣੇ ਸ਼ੁਰੂ ਹੋ ਗਏ। ਸਿੱਖ ਸਵਾਰਾਂ ਦੇ ਜਥੇ ਜੰਗਲਾਂ ਵਿੱਚੋਂ ਅੱਧੀ ਰਾਤ ਨਿਕਲਦੇ ਅਤੇ ਆਪਣੇ ਦੇਸ਼ ਦੇ ਲੁੱਟੇ ਹੋਏ ਵਿਦੇਸ਼ ਨੂੰ ਚਲੇ ਜਾ ਰਹੇ ਮਾਲ 'ਤੇ ਹਮਲਾ ਕਰਕੇ ਜਿੰਨਾ ਬਣ ਪਵੇ ਲੁੱਟ ਕੇ ਖੋ ਕੇ ਨਿਕਲ ਜਾਂਦੇ। ਦਿਨ ਹੁੰਦੇ ਤੱਕ ਉਹ ਜੰਗਲਾਂ ਬੰਨਾਂ ਵਿੱਚ ਲੁਕ ਜਾਂਦੇ। ਉਹਨਾਂ ਨੂੰ ਲੱਭਣਾ ਅਤੇ ਫੜਨਾ ਕਠਿਨ ਸੀ। ਇਸ ਤਰ੍ਹਾਂ ਦੇ ਹੱਥ ਲੱਗੇ ਮਾਲ ਤੋਂ ਸਿੱਖ ਸ਼ਸਤਰ, ਘੋੜੇ ਅਤੇ ਜੰਗੀ ਸਮਾਨ ਬਣਾਉਂਦੇ। ਇੱਥੋਂ ਤਾਂ ਹੀ ਕਿ ਹੁਣ ਆਪਣੀਆਂ ਤੋਪਾਂ ਵੀ ਢਾਲਣ ਲੱਗ ਪਏ ਸਨ। ਪਾਤਸ਼ਾਹ ਵੱਲੋਂ ਬੁਲੰਦ ਖਾਂ 5,000 ਫੌਜ ਦੇ ਹੁਕਮ ਉੱਤੇ ਸਿੱਖਾਂ ਨੂੰ ਫੜਨ ਵਾਸਤੇ ਥਾਪਿਆ ਗਿਆ ਪਰ ਉਸਨੂੰ ਕੋਈ ਜਥਾ ਹੱਥ ਨਾ ਆਇਆ। ਅਖੀਰ ਵਿੱਚ ਉਸਨੇ ਆਪਣੀ ਅਬਰੋ ਰੱਖਣ ਖਾਤਰ ਨਾ ਲੜਨ ਵਾਲੇ ਕਈ ਸਿੱਖ ਮਾਰੇ, ਕਈ ਗਿਰਾਂ ਲੁੱਟੇ ਅਤੇ ਕਈ ਕੀਰਤੀ ਅਤੇ ਜ਼ਿੰਮੇਦਾਰ ਸਿੱਖ ਫੜੇ। ਨਾਲ 5-10 ਆਗੂ ਵੀ ਉਸਦੇ ਹੱਥ ਆ ਗਏ ਜੋ ਉਸਨੇ ਸਰਗਨੇ ਦੱਸ ਕੇ ਲਾਹੌਰ ਆ ਅਬਦਾਲੀ ਦੇ ਪੇਸ਼ ਕੀਤੇ, ਜਿਨ੍ਹਾਂ ਵਿੱਚ ਇਹ ਨਾਮ ਇਤਿਹਾਸ ਵਿੱਚ ਯਾਦ ਰਹਿ ਗਏ ਹਨ, ਰਾਵਣ ਸਿੰਘ, ਕੇਹਰ ਸਿੰਘ, ਬਾਗੜ ਸਿੰਘ, ਹਾਠੋ ਸਿੰਘ ਅਤੇ ਗਿਰਜਾ ਸਿੰਘ। ਅਬਦਾਲੀ ਇਹਨਾਂ ਦੇ ਕੱਦ, ਗ੍ਰਾਂਡੀਲ ਸ਼ਕਲਾਂ, ਅਡੋਲ ਅਤੇ ਨਿਰਭੈ ਤੌਰ ਵੇਖ ਕੇ ਹੈਰਾਨ ਹੋ ਪੁੱਛਣ ਲੱਗਾ, ਤੁਸੀਂ ਕੌਣ ਲੋਕ ਹੋ? ਹਾਠੋ ਸਿੰਘ ਨੇ ਜਵਾਬ ਦਿੱਤਾ ਕਿ ਅਸੀਂ ਸਿੰਘ ਹਾਂ। ਅਬਦਾਲੀ, ਸਿੰਘ ਕੀ ਹੁੰਦਾ ਹੈ? ਹਾਠੋ ਸਿੰਘ, ਸ਼ੇਰ। ਅਬਦਾਲੀ, ਸ਼ੇਰ ਹਾਥੀ ਨਾਲ ਲੜਦਾ ਹੈ, ਕੀ ਤੂੰ ਵੀ ਹਾਥੀ ਨਾਲ ਲੜ ਸਕਦਾ ਹੈ? ਹਾਠੋ ਸਿੰਘ, ਬਨ ਵਿੱਚ ਵਿਚਰਦਾ ਸ਼ੇਰ ਹਾਥੀ ਨੂੰ ਮਾਰ ਸਕਦਾ ਹੈ, ਪਿੰਜਰੇ ਪਿਆ ਕੀ ਕੂੰ? ਪਾਤਸ਼ਾਹ ਨੇ ਕਿਹਾ ਇੱਕ ਖੂਨੀ ਹਾਥੀ ਲਿਆਓ। ਹਾਠੋ ਸਿੰਘ ਦੇ ਬੰਦ ਖੋਲ ਦਿੱਤੇ ਗਏ ਔਰ ਢਾਲ ਤਲਵਾਰ ਹੱਥ ਦਿੱਤੀ ਗਈ। ਸਾਈਂ ਦੀ ਮੇਰ, ਹਾਠੋ ਸਿੰਘ ਨੇ ਉਹ ਹੱਥ ਪਲੱਥੇ ਖੇਡੇ ਅਤੇ ਛੇਕੜ ਉਸਦੀ ਸੁੰਡ 'ਤੇ ਅਚਾਨਕ ਵਾਰ ਕਰਕੇ ਅਗਲਾ ਹਿੱਸਾ ਦੁਟਕ ਕਰ ਦਿੱਤਾ ਕਿ ਹਾਥੀ ਚੀਕਾਂ ਮਾਰਦਾ ਭੱਜ ਗਿਆ। ਦੁਰਾਨੀ ਨੇ ਇੱਕ ਪਠਾਣ ਪਹਿਲਵਾਨ ਨਾਲ ਗਿਰਜਾ ਸਿੰਘ ਦਾ ਘੋਲ ਕਰਾਇਆ। ਸਾਈਂ ਨੇ ਸਿੰਘ ਦੀਆਂ ਭੁਜਾਂ ਵਿੱਚ ਬਲ ਪਾਇਆ ਕਿ ਉਸਨੇ ਪਠਾਣ ਨੂੰ ਚਾਰੇ ਖਾਨੇ ਚਿੱਤ ਰੱਖਿਆ। ਅਬਦਾਲੀ ਨੇ ਇਹ ਤੱਕ ਕੇ ਸਾਰੇ ਸਿੱਖ ਛੱਡ ਦਿੱਤੇ। ਮੁਸਲਮਾਨਾਂ ਵੱਲ ਤੱਕ ਕੇ ਅਬਦਾਲੀ ਨੇ ਕਿਹਾ ਕਿ ਇਹ ਕੌਮ ਥੋੜ੍ਹੀ ਸੁਣੀਂਦੀ ਹੈ ਪਰ ਜੇ ਦਿੱਲੀ ਅਤੇ ਕਾਬਲ ਇਹਨਾਂ ਨੂੰ ਠੱਲ ਨਾ ਸਕੇ ਤਾਂ ਰਾਜ ਕਰੇਗੀ, ਤੁਸੀਂ ਇਹਨਾਂ ਨੂੰ ਪ੍ਰੇਮ ਨਾਲ ਟਾਓ। ਨਵਾਬ ਲਾਹੌਰ ਨੂੰ ਉਸਨੇ ਕਿਹਾ ਕਿ ਇਹਨਾਂ ਨੂੰ ਹੁਣ ਮਿੱਤਰ ਬਣਾਓ ਅਤੇ ਜੋ ਵਿਖਾਣ ਦੇ ਨੁਕਤੇ ਹਨ ਸਫਾ ਕਰ ਲਓ। ਹੁਣ ਇਹਨਾਂ ਨਾਲ ਟਾਕਰਾ ਕਰਨਾ, ਇਹਨਾਂ ਵਿੱਚ ਬਲ ਭਰਨਾ ਹੋਵੇਗਾ। ਅਬਦੁੱਲਾ ਖਾਂ ਅਤੇ ਬੁਲੰਦ ਖਾਂ ਨੂੰ ਹੁਕਮ ਹੋਇਆ ਕਿ ਇਹਨਾਂ ਲੋਕਾਂ ਦਾ ਪਿੱਛਾ ਛੱਡ ਦੇਵੋ। ਅਬਦਾਲੀ ਹੁਣ ਆਪਣੀ ਵੱਲੋਂ ਪੱਕੇ ਪੈਰ ਜਮਾ ਕੇ ਟੁਰ ਗਿਆ ਅਤੇ ਸਿੱਖਾਂ ਫਿਰ ਜੰਗਲਾਂ ਪਹਾੜਾਂ ਕੰਧੀਆਂ ਵਿੱਚੋਂ ਨਿਕਲ ਕੇ ਆਪਣੇ ਥਾਂ ਟਿਕਾਣੇ ਸੰਭਾਲ ਲਏ। ਰਾਜੇ ਬੀਕਾਨੇਰ ਦੇ ਸੱਦਣ ਅਤੇ ਮਾਲਵੇ ਵਿੱਚ ਸਿੱਖ ਇਕੱਠੇ ਹੋਏ। ਨਵੇਂ ਸਿਰੇ ਜੱਥੇ ਬਣੇ ਅਤੇ ਉੱਧਰ ਨੂੰ ਤੁਰ ਪਏ। ਮਾਂਝੇ ਮਾਲਵੇ ਦੇ ਸਾਰੇ ਜਥੇਦਾਰ ਇਸ ਸਮੇਂ ਇੱਕ ਜਾਨ ਇੱਕ ਰੰਗ ਬਣੇ ਇਕੱਠੇ ਹੋਏ ਹੋਏ ਸਨ। ਅਜੇ ਤੱਕ ਪਾਟੋ ਧਾੜ, ਦੇਸ਼ ਭੇਦ, ਜਾਤੀ ਭੇਦ ਦੀ ਕੋਈ ਤਰੇੜ ਸਿੱਖਾਂ ਵਿੱਚ ਨਹੀਂ ਸੀ ਆਈ। ਸਿੱਖ ਦੱਖਣੀ ਪੰਜਾਬ ਵੱਲ ਜਦ ਸਾਰੇ ਰੁੱਖ ਕਰ ਗਏ ਤਦ ਅਲਾਂਬਾ ਸਿੰਘ ਗੁਰਧਾਮਾਂ ਦੀ ਰਾਖੀ ਲਈ ਦਰਬਾਰ ਸਾਹਿਬ ਕਾਲਿਆ ਗਿਆ। ਇਸ ਦੇ ਸਪੁਰਦ 200 ਜਵਾਨ ਸੀ। ਹੁਕਮ ਇਹ ਸੀ ਕਿ ਆਪ ਕਿਸੇ ਨਾਲ ਲੜਨਾ ਨਹੀਂ, ਲਾਹੌਰ ਦੇ ਹਾਲਾਤ ਦੀ ਪੂਰੀ ਖਬਰ ਰੱਖਣੀ ਅਤੇ ਕਾਬਲ ਦੀ ਖਬਰ ਸੁਰਤ ਵੀ ਰੱਖਣੀ। ਜੇ ਜ਼ਰਾ ਖਤਰਾ ਦੇਖੋ ਤਾਂ ਪੰਥ ਨੂੰ ਛੇਤੀ ਖਬਰ ਪਹੁੰਚਾ ਦੇਣੀ। ਉਹ ਜਾਣਦੇ ਸਨ ਕਿ ਇਸ ਵੇਲੇ ਮੈਦਾਨ ਵਿੱਚ ਅਬਦਾਲੀ ਨਾ ਹੋਵੇ ਤਾਂ ਪੰਜਾਬ ਅਸਾਂ ਦਾ ਹੈ, ਕਿਸੇ ਓਪਰੇ ਦਾ ਇੱਥੇ ਦਖਲ ਰਹਿ ਨਹੀਂ ਸਕਦਾ। ਬਲਕਿ ਉਹ ਹੁਣ ਦਿੱਲੀ ਫਤਿਹ ਕਰਨੀ ਵੀ ਨੇੜੇ ਤੱਕ ਰਹੇ ਸਨ। ਅਬਦਾਲੀ ਚਾਹੇ ਸਿੱਖਾਂ ਦੀ ਬਹਾਦਰੀ 'ਤੇ ਆਸ਼ਸ਼ ਕਰ ਜਾਂਦਾ ਸੀ, ਪਰ ਦਾਅ ਤਾਂ ਸਦਾ ਲੱਭਦਾ ਸੀ ਕਿ ਜਾਂ ਤਾਂ ਇਹ ਸ਼ਰਨ ਹੋਣ 'ਤੇ ਮੇਲ ਬਣ ਜਾਵੇ, ਨਹੀਂ ਤਾਂ ਇਹਨਾਂ ਦਾ ਮਲੀਆਂ ਮੇਟ ਕਰੋ। ਇਸ ਲਈ ਸਿੱਖ ਵੀ ਚੌਕਸ ਰਹਿੰਦੇ ਸਨ ਔਰ ਅੱਜ ਤੱਕ ਉਸਦੀ ਤਾਕਤ ਤੋਂ ਨਪੀੜੇ ਨਹੀਂ ਜਾਂਦੇ ਸਨ। ਉਹਨਾਂ ਨੂੰ ਰੋਹ ਇਹ ਚੜ੍ਹਦਾ ਸੀ ਕਿ ਕਿਸੇ ਦੇ ਘਰ ਆ ਕੇ ਕੋਈ ਕਿਉਂ ਦਖਲ ਦੇਵੇ। ਅਬਦਾਲੀ ਆਪਣੇ ਘਰ ਵਸੇ, ਹਿੰਦੁਸਤਾਨ ਵਿੱਚ ਆ ਕੇ ਲੁੱਟਮਾਰ ਦਾ ਕੀ ਮਤਲਬ? ਪਰ ਆਪਣੇ ਗਿਰਦੇ ਹਿੰਦੂ ਮੁਸਲਮਾਨਾਂ ਨੂੰ ਸਾਂਝੇ ਇਕੱਠੇ ਵਿੱਚ ਇੱਕ ਮੁੱਠ ਹੋ ਦੇਸ਼ ਦੇ ਸਾਂਝੇ ਵੈਰੀ ਨਾਲ ਟਾਕਰੇ ਲਈ ਤਿਆਰ ਨਹੀਂ ਤੱਕਦੇ ਸਨ। ਇਸ ਕਰਕੇ ਇਕੱਲੇ ਸਿਰ ਚੱਲਦੇ ਸਨ ਜੋ ਕੁਛ ਆ ਬਣੇ। ਦੇਸ਼ ਨੂੰ ਸੁਖੀ ਅਤੇ ਸੁਤੰਤਰ ਕਰਨਾ ਹੈ ਅਤੇ ਰਾਜ ਆਪਣਾ ਮਾਂਜਣਾ ਹੈ। ਇਹ ਮੱਧ ਸਿੱਖਾਂ ਦੇ ਸਿਰ ਵਿੱਚ ਠਾਠਾ ਮਾਰਦਾ ਰਹਿੰਦਾ ਸੀ। ਇੱਧਰ ਹੁਣ ਚੌਕਸਤਾਈ ਲਈ ਕਿ ਗੁਰਧਾਮਾਂ ਦੀ ਰਾਖੀ ਰਹੇ ਅਤੇ ਪੰਜਾਬ ਦੀ ਸਾਰੀ ਸੂਹ ਮਿਲਦੀ ਰਹੇ, ਅਲਾਂਬਾ ਸਿੰਘ ਜੀ ਅੰਮ੍ਰਿਤਸਰ ਆ ਗਏ, ਜਿਸ ਥਾਂ ਨੂੰ ਹੁਣ ਨਿਹੰਗਾਂ ਦੀ ਛਾਉਣੀ ਕਹਿੰਦੇ ਹਨ। ਇੱਥੇ ਇਹਨਾਂ ਦਾ ਡੇਰਾ ਪਿਆ। ਸਤਸੰਗ ਮਿਲਾਪ। ਉੱਪਰ ਲਿਖੇ ਸਮਾਚਾਰਾਂ ਨੂੰ 6 ਮਹੀਨੇ ਬੀਤ ਗਏ ਹਨ। ਇੱਕ ਦਿਨ ਸੰਧਿਆ ਪੈ ਚੁੱਕੀ, ਚੰਦਰਮਾ ਚੜ੍ਹ ਪਿਆ। ਸਤਵੰਦ ਵੀ ਸ੍ਰੀ ਦਰਬਾਰ ਸਾਹਿਬ ਜੀ ਦੀ ਪਰਿਕਰਮਾ ਵਿੱਚ ਹਰ ਕੀ ਪੌੜੀ ਵਾਲੀ ਸੱਜੀ ਬਾਹੀ ਪਾਸ ਪੌੜੀਆਂ ਦੇ ਪਾਸ ਬੈਠੀ ਸੀ। ਅੰਦਰ ਇੱਕ ਜਥਾ ਯਾਤਰਾ ਕਰਨ ਆਇਆ, ਕੀਰਤਨ ਕਰ ਰਿਹਾ ਸੀ ਕਿ ਬਾਵਰੀਆਂ ਵਾਲੇ ਸਾਈਂ ਲੋਕ ਆ ਗਏ, ਪਾਸ ਬਹਿ ਗਏ। ਬੀਬੀ ਨੇ ਦਰਸ਼ਨ ਕਰਕੇ ਸੀਸ ਝੁਕਾਇਆ ਅਤੇ ਬੜੇ ਅਦਬ ਨਾਲ ਸੁਖਸਾਂਦ ਪੁੱਛੀ। ਆਪ ਨੇ ਹੱਥ ਨਾਲ ਸਹਿਨਤ ਕੀਤੀ। ਬੀਬੀ ਮਗਰੇ ਮਗਰ ਤੁਰ ਪਈ। ਨਾਲ ਹੀ ਸਾਈਂ ਜੀ ਤੇਜ ਕੌਰ ਜੀ ਵੀ ਤੁਰ ਪਏ, ਜੋ ਪਾਸ ਵਾਰ ਬੈਠੇ ਸੇ। ਬਾਵਰੀਆਂ ਵਾਲੇ ਉਹਨਾਂ ਨੂੰ ਵੀ ਅਕਾਲ ਬੁੰਗੇ ਦੇ ਉੱਪਰ ਲੈ ਗਏ ਅਤੇ ਫਿਰ ਪਿਛਲੇ ਪਾਸੇ ਵੱਲ ਲੈ ਗਏ। ਅੱਗੇ ਇੱਕ ਸਿੰਘੀ ਲਿਬਾਸ ਵਿੱਚ ਸਿੰਘੜੀ ਖੜ੍ਹੀ ਸੀ ਅਤੇ ਨਾਲ ਇੱਕ ਭੁਜੰਗੀ ਸਿੰਘ ਸੀ। ਇਹਨਾਂ ਦੇ ਅੱਪੜਦੇ ਸਾਰ ਉਹ ਸਿੰਘੜੀ ਉੱਠ ਕੇ ਆਈ ਤਾਂ ਕਿ ਸਤਵੰਦ ਕੌਰ ਦੇ ਗਲੇ ਚਿੰਬੜ ਗਈ ਅਤੇ ਫਾਰਸੀ ਵਿੱਚ ਬੋਲੀ, ਅਜ਼ੀਜ਼ਾ ਅਜ਼ੀਜ਼ਾ, ਪਿਆਰ ਦਾ ਦਿਲਾਂ ਦੀਆਂ ਕੰਧਰਾਂ ਵਿੱਚ ਲੁਕ ਲੁਕ ਬਹਿਣਾ ਅਤੇ ਛਾਲਾਂ ਮਾਰ ਮਾਰ ਕੇ ਉਛਲ ਉਛਲ ਬਾਹਰ ਆਉਣਾ। ਸਤਵੰਦ ਦੇ ਕੰਨ ਆਵਾਜ਼ ਪਛਾਣ ਗਏ। ਕੋਮਲ ਪਰ ਘੁੱਟਵੀਂ ਜਫੀ ਨੇ ਪਿਆਰ ਦੇ ਕੜ ਪਾੜ ਕੱਟੇ। ਸਤਵੰਦ ਨੇ ਘੁੱਟ ਲਿਆ, ਘੁੱਟ ਰਹੀ ਹੈ ਆਪਣੀ ਪਿਆਰੀ ਫਾਤਮਾ ਨੂੰ, ਜਿਸ ਨੇ ਉਸ ਨਾਲ ਕਦੇ ਔਖੀਆਂ ਵੇਲੇ ਪਿਆਰ ਕੀਤਾ ਸੀ। ਹਾਂ, ਜਿਸ ਦੇ ਪਿਆਰ ਬਦਲੇ ਸਤਵੰਤ ਉਸਦਾ ਘੱਟ ਦੀਪ ਜਗਾ ਆਈ ਸੀ। ਹਾਂ, ਜੋ ਲੱਗੀਆਂ ਫਿਰ ਬੁਝੀਆਂ ਨਹੀਂ, ਉਹ ਨਾਮ ਦੀ ਰੋਂ, ਉਹ ਉੱਚੀ ਸੁਰਤ ਦੇ ਉਚੇਰੇ ਅਤੇ ਉਨਮਨ ਵਿੱਚ ਰਹਿਣ 'ਤੇ ਤਦੋਂ ਚੜ੍ਹੇ ਰੰਗ ਫਿਰ ਲੱਥੇ ਨਹੀਂ ਸਨ। ਅੱਜ ਵੇਖੋ ਉਹ ਅੰਦਰਲੀਆਂ ਲੱਗੀਆਂ ਫਾਤਮਾ ਨੂੰ ਕਿੱਥੇ ਲੈ ਆਈਆਂ ਔਰ ਕਿਸ ਤਰ੍ਹਾਂ ਵਲੇਖਾ ਚੀਰ ਕੇ ਪਿਆਰੀ ਦੇ ਗਲੇ ਚਿਮਟਾ ਰਹੀਆਂ ਹਨ। ਉਹ ਅਸਮਤੁੱਲਾ ਦਾ ਆਖਰੀ ਖਤ ਫਾਤਮਾ ਦੇ ਸਤਵੰਤ ਲਈ ਫੜਕ ਰਹੇ ਦਿਲ ਨੂੰ ਖੰਭ ਲਾ ਕੇ ਪੰਜਾਬ ਲੈ ਆਇਆ ਹੈ। ਉਸ ਅੰਦਰਲੇ ਸਤਸੰਗ ਪ੍ਰੇਮ ਨੇ ਆਪਣੇ ਪਿਆਰ ਦੇ ਆਲਮ ਨੂੰ ਕੀਕੋਂ ਢੂੰਢ ਲਿਆ ਹੈ। ਪ੍ਰੇਮ ਨੇ ਮਨ ਬਦਲਿਆ ਸੀ। ਮਨ ਨੇ ਵੇਸ, ਦੇਸ਼, ਮਤ ਅਤੇ ਧਰਮ ਸਾਰਾ ਕੁਛ ਬਦਲ ਕਰਦੇ। ਆਪਣੀ ਪ੍ਰੀਤਮਾ ਸਤਵੰਦ ਦੇ ਹੂ ਬਹੂ ਨਕਸ਼ੇ ਦੀ ਹੋ ਕੇ ਫਾਤਮਾ ਸਾਰੇ ਆਪਣੇ ਤੋਂ ਸੰਨਿਆਸ ਧਾਰ ਸਦਾ ਲਈ ਆਪਣਾ ਦੇਸ਼ ਛੱਡ ਪਿਆਰੀ ਦੇ ਦੇਸ਼ ਆ ਗਲੇ ਮਿਲੀ ਹੈ। ਮਿਲੀ ਹੈ ਕਿ ਇੱਕ ਹੋ ਗਈ ਹੈ। ਪਿਆਰ ਅੰਦਰਲੇ ਦੇ ਪਿਆਰ ਵਾਲੀਆਂ ਅੱਡ ਅੱਡ ਦੇਸ਼ਾਂ ਦੀਆਂ ਰੂਹਾਂ, ਅੱਡ ਅੱਡ ਮਤਾਂ ਦੀਆਂ ਰੂਹਾਂ, ਅੱਡ ਅੱਡ ਭਾਈਚਾਰਕ ਦੇਸ਼ਾਂ ਵਿੱਚ ਜੰਮੀਆਂ ਪਲੀਆਂ ਰੂਹਾਂ ਕਿਵੇਂ ਅੰਦਰਲੇ ਦੇ ਪਿਆਰ ਨੇ ਇੱਕ ਕਰਾਈਆਂ ਹਨ। ਫਾਤਮਾ ਘੁੱਟ ਘੁੱਟ ਕੇ ਬੇਬਲ ਆਉਂਦੀ ਹੈ। ਨੈਣ ਛਮਾ ਛਮ ਵਗਦੇ ਹਨ, ਕੰਠ ਗਦ ਗਦ ਹੈ। ਸਤਵੰਤ ਅਜਬ ਤਰੰਗਾਂ ਵਿੱਚ ਉਸਨੂੰ ਘੁੱਟਦੀ ਹੈ। ਜਿਉਂ ਜਿਉਂ ਮਿਲਣ ਠੰਡ ਪੈਂਦੀ ਹੈ, ਪਿਆਰ ਨੂੰ ਰੱਜ ਆਉਂਦਾ ਹੈ ਅਤੇ ਖਿੱਚ ਵੱਧਦੀ ਹੈ। ਵੱਖ ਵੱਖ ਹੋ ਕੇ ਫਿਰ ਮਿਲਦੀਆਂ ਹਨ, ਪਰ ਜਿਉਂ ਜਿਉਂ ਮਿਲਦੀਆਂ ਹਨ ਤਿਉਂ ਤਿਉਂ ਵਲਵਲੇ ਵੱਧਦੇ ਹਨ। ਜਿਉਂ ਜਿਉਂ ਰੰਗ ਵਧਿਆ ਤਿਉਂ ਤਿਉਂ ਪਿਆਰ ਸਮਾਧੀ ਗਾੜੀ ਹੋਈ, ਤਿਉਂ ਤਿਉਂ ਲੱਭਾਂ ਨੇ ਘੁੱਟ ਖਾ ਦੀ, ਨੈਣਾਂ ਦੇ ਅੰਦਰ ਨੂੰ ਖਿੱਚ ਲਾਈ, ਸਿਰ ਨੂੰ ਕੁਛ ਚੜ੍ਹਿਆ। ਜਿਉਂ ਜਿਉਂ ਪਵਿੱਤਰ ਅੰਗਾਂ ਦੀ ਪਰਸਪਰ ਛੋਹ ਲੱਗੀ, ਤਿਉਂ ਤਿਉਂ ਵਿਸਮਾਦ ਦੇ ਰੰਗ ਚੜ੍ਹੇ। ਚੜ੍ਹਦਿਆਂ ਫਾਤਮਾ ਮਾਨੋ ਬੇਸੁੱਧ ਹੋ ਗਈ। ਵਾਹ ਵਾਹ, ਇਹ ਭੈਣਾਂ ਨਹੀਂ, ਮਾਵਾਂ ਧੀਆਂ ਨਹੀਂ, ਲਹੂ ਦੀਆਂ ਸਾਂਝੀਵਾਲ ਨਹੀਂ, ਸਤਸੰਗ ਮੇਲਣਾ ਹਨ। ਕੇਵਲ ਸਤਸੰਗ ਦਾ ਪਿਆਰ ਹੈ, ਪਿਆਰਾਂ ਦੀ ਖਿੱਚ ਕਹਿਰ ਕਰ ਰਹੀ ਹੈ, ਝੰਝੋਲ ਝੰਝੋਲ ਕੇ ਦਿਲਾਂ ਵਿੱਚ ਸਮਾਈ ਜਾਂਦੀ ਹੈ। ਸਮਾਏ ਦਿਲ ਰਸ ਰੰਗ ਵਿੱਚ ਮਗਨ ਹੁੰਦੇ ਜਾਂਦੇ ਹਨ। ਮਗਨਤਾ ਹੈ, ਹਾਂਜੀ, ਸੁਰਤਾਂ ਦੀ ਸੁਰਤ ਸਮਾਈ ਹੋ ਰਹੀ ਹੈ। ਇਹ ਉਹ ਹੈ ਨਾ ਪ੍ਰੇਮ ਦੀ ਬੇਸੁਧੀ, ਸੁਰਤ ਵਿੱਚ ਮੇਲ ਹੋ ਕੇ, ਉੱਚ ਸੁਰਤੀਆਂ ਹੋ ਕੇ ਬੇਸੁਰਤੀ ਹੈ ਇਹ। ਹਾਂ, ਦੋਏ ਬੇਸੁਰਤ ਹੋ ਰਹੀਆਂ ਹਨ, ਸੁਰਤਾਂ ਪੰਗਰ ਪੰਗਰ ਕੇ ਸੁਰਤਾਂ ਵਿੱਚ ਸਮਾ ਰਹੀਆਂ ਹਨ। ਇਸ ਨੂੰ ਪ੍ਰੇਮ ਮਦਹੋਸ਼ੀ ਆਖਦੇ ਹਨ। ਇਹੋ ਹੈ ਦੇਹਾਂ ਦਾ ਇੱਕ ਹੋਣਾ। ਵਾਹ ਵਾਹ ਪਿਆਰ, ਵਾਹ ਵਾਹ ਉੱਚੇ ਸੁੱਚੇ ਉਨਮਨੇ ਮਨਾਂ ਦਾ ਮਨਾਂ ਵਿੱਚ ਸਮਾਓ। ਹਾਂ, ਇਹ ਮਦਹੋਸ਼ੀ ਹੈ, ਪਤਾ ਨਹੀਂ ਆਪੋ ਵਿੱਚ ਕੌਣ ਸਾਂ ਅਤੇ ਹਾਂ, ਪਰ ਆਪੋ ਵਿੱਚ ਮਨ ਮਨਾਂ ਵਿੱਚ ਘੁਲ ਮਿਲ ਗਏ ਹਨ। ਰੰਗ ਅਤੇ ਰਸ ਭਰ ਰਿਹਾ ਹੈ, ਆਨੰਦ ਹੈ, ਰਸ ਹੈ, ਫਿਰ ਮਦਹੋਸ਼ੀ ਹੈ। ਸਦਕੇ ਹਾਂ ਇਸ ਪਿਆਰ ਮੂਰਤੀ ਦੇ, ਸਦਕੇ ਹਾਂ ਪਿਆਰ ਦੇ ਇਸ ਕਲੀਆਂ ਭਰ ਆਏ ਲਹਿਲਹਾ ਰਹੇ ਚਮਨ ਦੇ। ਮਿਲੇ ਰਹੋ, ਮਿਲੇ ਰਹੋ, ਜੋ ਵਿਛੜ ਵਿਛੜ ਮਿਲੇ ਹੋ, ਮਿਲੇ ਰਹੋ। ਇਸ ਪ੍ਰੇਮ ਮੂਰਤੀ ਉੱਤੇ ਬਾਵਰੀਆਂ ਵਾਲੇ ਗੁਰਮੁਖ ਦੇ ਪ੍ਰੇਮ ਪਰਵਿਧੇ ਪਵਿੱਤਰ ਤ੍ਰੇਲ ਮੋਤੀਆਂ ਨਾਲ ਭਰੇ ਨੈਣ ਇਲਾਹੀ ਪੁਸ਼ਪਾਂ ਦੀ ਵਰਖਾ ਕਰ ਰਹੇ ਹਨ। ਹਾਂ, ਉਹਨਾਂ ਦੇ ਅਰਸ਼ੀ ਦਾਤੇ ਅਰਸ਼ਾਂ ਅਤੇ ਅਰਸ਼ਾਂ ਤੋਂ ਪਾਰ ਉਰਾਰ ਦੇ ਜਗਤ ਪਾਲਕ ਆਪਣੇ ਇਲਾਹੀ ਪਿਆਰ ਦੀ ਰਸ ਤ੍ਰੇਲ ਵਰਸਾ ਰਹੇ ਹਨ। ਇਹ ਰਹੇ ਮੂਰਤੀ ਠੱਟੀ ਹੋਈ, ਹਾਂਜੀ, ਇਹ ਖਿੱਚੀ ਰਹੇ ਤਸਵੀਰ ਸਤਸੰਗ ਪ੍ਰੇਮ ਦੀ। ਹਾਂ, ਸਦਾ ਦਿਸਦੀ ਰਹੇ ਮੂਰਤੀ, ਪ੍ਰੇਮ ਦਾ ਨੂਰ ਵਰਸਾਉਂਦੀ ਰਹੇ ਇਹ ਚਿੱਤਰਕਾਰੀ। ਪ੍ਰੇਮ ਦੀ ਸੁਗੰਧੀ ਇਸ ਪਿਆਰੇ ਨਕਸ਼ੇ ਤੋਂ ਮਹਿਕ ਮੁਸ਼ਕਾਂ ਮਚਾਉਂਦੀ ਰਹੇ, ਸਮੇਂ ਦਰ ਸਮੇਂ ਮਗਨ ਕਰਦੀ ਰਹੇ, ਮਨਾਂ ਨੂੰ ਪ੍ਰੇਮ ਦੇ ਜਗਾਏ ਮਨਾਂ ਨੂੰ ਰਸਮਗਨ ਕਰਦੀ ਰਹੇ। ਹਾਂ, ਤਨ ਮਨ ਆਪਾ ਸਾਰਾ ਕੁਛ ਮਗਨ ਕਰਦੀ ਰਹੇ, ਛੂਹਾਂ ਲਾਉਂਦੀ ਰਹੇ, ਜਿੰਦਾ ਪਾਉਂਦੀ ਰਹੇ, ਅਤੇ ਸਦਾ ਜੀਵੇ ਉਹ ਦੂਲਾ ਪੰਥ ਜਿਸ ਦੇ ਚਮਨ ਐਸੇ ਫੁੱਲ ਖਿੜਦੇ ਹਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।